ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ।
ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਅੱਛਾ ਨਾਨਕ ਹੋਸੀ ਸੱਚ। ਆਦਿ ਸੱਚ ਇਹ ਸ਼ਲੋਕ ਹੈ। ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨ ਖੋਸੀ ਪੀ ਸੱਚ। ਜਪਜੀ ਸਾਹਿਬ ਦੇ ਅੱਗੇ ਆਇਆ ਹੋਇਆ।
ਅੱਛਾ ਜੀ।
ਅਸਲ ਚ ਕੁਛ ਤਰਤੀਬ ਹੈ ਜਿਹੜੀ ਤਰਤੀਬ ਦੇ ਨਾਲ ਅਸੀਂ ਡਿਵੈਲਪਮੈਂਟ ਹੋਣੀ ਹੈ ਨਾ ਸਾਡੀ ਹੋਈ ਹੈ।
ਹਾਂਜੀ।
ਆਤਮਾ ਦੀ ਡਿਵੈਲਪਮੈਂਟ ਹੁੰਦੀ ਹੈ ਸ਼ੁਰੂ ਤੋਂ ਜਿਵੇਂ ਤਰਤੀਬ ਚੱਲੀ ਹੈ ਸੁਖਮਨੀ ਸਾਹਿਬ ਤੋਂ।
ਹਾਂਜੀ।
ਸੰਸਾਰ ਦੇ ਵਿੱਚ ਦੁੱਖਾਂ ਦੇ ਘਰ ਦੇ ਵਿੱਚ ਸੁੱਖਾਂ ਦੇ ਘਰ ਤੋਂ ਸੁੱਖ ਦੇ ਘਰ ਜਾ ਰਹੇ ਸੀ ਗੁਰਮਤ ਨਾਲ। ਗੁਰਮਤ ਦੀ ਲੋੜ ਹੈ ਸਾਨੂੰ ਸਾਰੀ ਗੱਲ ਕਹਾਣੀ ਚੱਲ ਕੇ ਪਿੱਛੇ ਤੱਕ ਆ ਗਈ। ਆਦ ਸੱਚ ਜੁਗਾਦ ਸੱਚ ਤੇ ਪਹੁੰਚ ਗਈ। ਜਪਜੀ ਸਾਹਿਬ ਦੇ ਵਿਚਾਰ ਸੱਚ ਜੁਗਾਦ ਸੱਚ ਤਾਂ ਰਚਨਾ ਜੋ ਕ੍ਰੀਏਟਰ ਹੈ ਉਹਦੇ ਨਾਲ ਜੁੜੀ ਹੋਈ ਹੈ ਗੱਲ।
ਅੱਛਾ ਜੀ।
ਕ੍ਰੀਏਟਰ ਹੈ ਸੱਚ ਜੁਗਾਦ ਸੱਚ।
ਹਾਂਜੀ।
ਆਦ ਜਿਹੜਾ ਹੈ ਸ੍ਰਿਸ਼ਟੀ ਦਾ ਉਹ ਸੱਚ ਹੈ। ਸੱਚ ਤੋਂ ਸੱਚ ਹਮੇਸ਼ਾ
ਰਹਿੰਦਾ।
ਅਸੱਚ ਜੋਤ ਹੈ।
ਅੱਛਾ ਜੀ।
ਜੋਤ ਹੈ ਜਿਹੜੀ ਪੂਰਨ ਜੋਤ ਹੈ ਅਸੱਚ ਹੈ। ਜੋਤ ਤਾਂ ਸੀ ਸ਼ੁਰੂ ਚ ਪਹਿਲਾਂ ਹੀ ਸੀ ਜੋਤ। ਜੁਗਾਦ ਸੱਚ ਕੀ ਹੈ? ਜੁਗਾਦ ਸੱਚ ਹੁਕਮ ਜੇ ਹੁਕਮ ਹੈ ਤਾਂ ਸ੍ਰਿਸ਼ਟੀ ਦਾ ਸ਼ੁਰੂ ਹੋਇਆ।
ਠੀਕ ਹੈ।
ਹੁਕਮ ਨਾਲ ਹੁਕਮ ਕਾਲ ਹੈ। ਹੁਕਮ ਜਿਹੜਾ ਇਹ ਕਾਲ ਹੈ ਜੁਮਨ ਵੱਲੋਂ ਹੁਕਮ ਜੋ ਕਿ ਸਮਾਂ ਸ਼ੁਰੂ ਹੋਇਆ ਹੁਕਮ ਤੋਂ ਸ਼ੁਰੂ ਹੋ ਗਿਆ। ਹੁਕਮ ਤੋਂ ਸ੍ਰਿਸ਼ਟੀ ਸ਼ੁਰੂ ਹੋ ਗਈ।
ਠੀਕ ਹੈ।
ਯੁੱਗ ਦਾ ਆਦਾ ਵੀ ਸੱਚ ਹੈ। ਹੁਕਮ ਨੂੰ ਵੀ ਸੱਚ ਕਿਹਾ ਤਾਂ ਸੰਪਾਸ਼ਾ ਨੇ ਹੁਕਮ ਸੱਚ ਹੁਕਮ ਵੀ ਅਟਲ ਹੈ। ਸੱਚ ਸੱਚ ਦਾ ਹੁਕਮ ਸੱਚੇ ਹੁੰਦਾ ਹੈ ਵੀ ਸੱਚ ਉਹ ਸੱਚ ਹੁਣ ਸੱਚ ਸੱਚ ਉਹੀ ਹੈ ਜੋ ਤਿੰਨ ਕਾਲ ਚ ਰਹਿੰਦਾ ਹਮੇਸ਼ਾ ਰਹਿੰਦਾ ਜੋ ਉਹ ਸੱਚ ਹੈ। ਸੱਚ ਹੁਣ ਵੀ ਸੱਚ ਹੁਣ ਵੀ ਹੈ ਉਹ ਜਿਹੜਾ ਆਦ ਸੱਚ ਸੀ ਗੱਲ ਸੱਚ ਦੀ ਉਹ ਇਸ ਵਕਤ ਵੀ ਹੈ। ਉਹਦੀ ਹੋਰ ਜਿਉਂਦੀ ਤੇ ਹੋਰ ਕੋਈ ਫਰਕ ਨਹੀਂ ਪਿਆ। ਨਾਨਕ ਹੋਸੀ ਵੀ ਸੱਚ ਨਾਨਕ ਕਹਿੰਦਾ ਰਹੂਗਾ ਵੀ ਸੱਚ ਸੱਚ ਦੁਨੀਆਂ ਨਹੀਂ ਰਹੂਗੀ ਸੱਚ ਰਹੂਗਾ। ਸੱਚ ਔਰ ਝੂਠ ਦੇ ਮੇਲ ਤੋਂ ਦੁਨੀਆਂ ਬਣੀ ਹੋਈ ਹੈ। ਮਾਇਆ ਝੂਠੀ ਹੈ ਸੱਚ ਜੋਤ ਹੈ ਦੋਏ ਰਲ ਕੇ ਤਾਂ ਸ੍ਰਿਸ਼ਟੀ ਪੈਦਾ ਹੋਈ ਹੋਈ ਹੈ। ਜੋਤ ਭਾਵੇਂ ਪੂਰੀ ਨਹੀਂ ਹੈ ਭਾਵੇਂ ਜੋਤ ਪੂਰੀ ਹੈ ਪਰ ਦੋਹਾਂ ਚੀਜ਼ਾਂ ਦੇ ਵਿੱਚ ਜੋਤ ਸੱਚ ਹੈ ਤਾਂ ਸਹੀ ਨਾ ਉਹਦੀ ਹੋਂਦ ਖਤਮ ਨਹੀਂ ਹੁੰਦੀ ਜੋਤ ਦੀ ਕਦੇ ਵੀ। ਜੋਤ ਦੀ ਜੀਵਨ ਹੀ ਮਿਲਦਾ ਹੈ ਸੱਚੇ ਸਤ ਸਰੂਪ ਹੈ। ਜਿਹੜੀ ਕਮੀ ਪੇਸ਼ੀ ਆਉਂਦੀ ਹੈ ਉਹ ਕਮੀ ਦੂਰ ਹੋ ਜਾਂਦੀ ਹੈ।
ਠੀਕ ਹੈ।
ਕੁਛ ਵੀ ਇਹਦਾ ਖਤਮ ਨਹੀਂ ਹੁੰਦਾ। ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਜੋਤ ਦੇ ਹੀ ਚਾਰ ਗੁਣ ਹੈ। ਚਾਰ ਪਹਿਰੇ ਨੇ ਜੋਤ ਦੇ ਚਾਰ ਸਮੇਂ ਨੇ ਚਾਰ ਸਮੇਂ ਇਸ ਸਮੇਂ ਸੰਸਾਰ ਚ ਨਹੀਂ ਚੌਥਾ ਸਮੇਂ ਸੰਸਾਰ ਤੋਂ ਪਰੇ ਉਹ ਸਮਿਆਂ ਨੂੰ ਯੁੱਗ ਕਹਿੰਦੇ ਸੀ ਚਾਰ ਸਮਾਂ ਜੁਗੇ ਹੁੰਦਾ।
ਠੀਕ ਹੈ ਜੀ।
ਸਤਿਯੁਗ ਸੰਸਾਰ ਦੇ ਮਾਇਆ ਦੇ ਵਿੱਚ ਨੇ, ਭੂਤ ਭਵਿੱਖ ਵਰਤਮਾਨ। ਚੌਥਾ ਯੁਗ ਮਾਇਆ ਤੋਂ ਪਰੇ ਆ, ਜਿਹੜਾ ਹਮੇਸ਼ਾ ਰਹਿੰਦਾ।
ਠੀਕ ਹੈ ਜੀ।
ਉਹ ਹੈ ਸਤਿਯੁਗ, ਜਿੱਥੇ ਸੱਚੇ ਸੱਚ ਹੁੰਦਾ ਉਹ ਸੱਚ ਖੰਡ। ਸੱਚ ਖੰਡ ਹਮੇਸ਼ਾ ਸਤਿਯੁਗ ਰਹਿੰਦਾ। ਇਹ ਜਪਜੀ ਸਾਹਿਬ ਦਾ ਹੀ ਸ਼ਲੋਕ ਚੱਕ ਕੇ ਇੱਥੇ ਲਾਇਆ ਹੋਇਆ।
ਅੱਛਾ ਜੀ।
ਅਸਲ ਦੇ ਵਿੱਚ ਇਸੇ ਸ਼ਲੋਕ ਦੀ ਵਿਆਖਿਆ ਸਾਰੀ ਬਾਣੀ ਹੈ।
ਠੀਕ ਹੈ।
ਹਾਂ ਜੀ।
ਤੇ ਇਹਦੇ ਸ਼ਲੋਕ ਦੇ ਬਾਰੇ ਕਾਫੀ ਕਹਾਣੀਆਂ ਵੀ ਪ੍ਰਚਲਿਤ ਹੈ ਜੀ, ਆਮ ਭੁਲੇਖਾ ਪਾਉਣ ਵਾਸਤੇ, ਕਿ ਇਹ ਸ਼ਲੋਕ ਸ਼੍ਰੀ ਚੰਦ ਜੀ ਨੇ ਉਚਾਰਿਆ ਸੀ।
ਸ਼੍ਰੀ ਚੰਦ ਨੇ ਤਾਂ ਉਚਾਰਿਆ ਹੀ ਨਹੀਂ ਸ਼ਲੋਕ ਤਾਂ ਪਹਿਲਾਂ ਨਾਮ, ਜੇ ਉਚਾਰਿਆ ਹੁੰਦਾ ਸ਼੍ਰੀ ਚੰਦ ਦਾ ਨਾਮ ਆ ਜਾਂਦਾ ਵਿੱਚ। ਇਤਿਹਾਸ ਦੀ ਨਾਮ ਆਉਂਦੀ ਉਹ ਤਾਂ ਜਿਹੜੇ ਲੋਕ ਨੇ ਅਸਲ ਦੇ ਵਿੱਚ ਸਾਧਾ ਨੇ ਬਾਅਦ ਦੇ ਵਿੱਚ ਬਹੁਤ ਕੁਛ ਜਾਣ ਬੁੱਝ ਕੇ ਕਿਹਾ ਹੋਇਆ। ਉਹ ਸਮਝਦੇ ਨੇ ਵੀ ਜਿਹੜੀ ਗੁਰਿਆਈ ਹੈਗੀ ਆ ਉਹ ਹੋਰ ਗੱਲਾਂ ਦੇ ਟਿਕੀ ਹੋਈ ਆ, ਦੇਣੀ ਨਾ ਦੇਣੀ। ਗੁਰਬਾਣੀ ਲਿਖੀ ਆ ਜਾਂ ਗੁਰਬਾਣੀ ਬੋਲੀ ਆ ਨਾ ਬੋਲੀ, ਇਹਦੀ ਕੋਈ ਬਹੁਤੀ ਵੈਲਿਊ ਨਹੀਂ ਉਹ ਸਮਝਦੇ। ਉਹ ਤਾਂ ਹੋ ਰਿਹਾ ਕੋਈ ਕਿਤੇ ਕਹਿ ਵੀ ਨੇ ਉਹਨੇ ਵੀ ਕੌਲ ਕਰ ਗਿਆ ਨਾਲੇ ਚ ਉਹ ਗੁਰੂ ਨਾਨਕ ਨੇ ਸ੍ਰੀ ਚੰਦ ਨੂੰ ਕਿਹਾ ਵੀ ਤੂੰ ਕੱਢ ਬਈ। ਉਹਨਾਂ ਨੇ ਕਿਹਾ ਗੱਦੇ ਚ ਮੈਂ ਨੀ ਹੱਥ ਪਾਉਣਾ, ਲਖਮੀ ਚੰਦ ਬਿਨਾ ਪਾਇਆ। ਫਿਰ ਲੈਣੇ ਨੂੰ ਕਿਹਾ ਉਹਨੇ ਕੱਢ ਲਿਆ। ਤੇ ਕੁਛ ਇਹ ਜਿਹੀਆਂ ਕਹਾਣੀਆਂ ਬਣਾ ਕੇ ਆਧਾਰ ਬਣਾਇਆ ਗੁਰਿਆਈ ਦਿੱਤੀ ਦਾ। ਜਿਹੜੀ ਗੁਰਬਾਣੀ ਤੋਂ ਸਾਡਾ ਧਿਆਨ ਨਹੀਂ ਹਟਾਇਆ, ਗੁਰਬਾਣੀ ਨਾਮ ਦੀ ਕੋਈ ਚੀਜ਼ ਨਹੀਂ, ਕੋਈ ਵੈਲਿਊ ਨਹੀਂ ਹੈਗੀ ਇਹਦੀ। ਉਹਨਾਂ ਨੇ ਨੀ ਕਿਹਾ ਵੀ ਗੁਰਬਾਣੀ ਦੀ ਰਚਨਾ ਕੋਈ ਵੈਲਿਊ ਹੈਗੀ।
ਹਾਂਜੀ।
ਹਾਂ, ਸ੍ਰੀ ਚੰਦ ਨੇ ਇੱਕੋ ਸ਼ਲੋਕ ਰਚਿਆ ਸੀ, ਬਾਕੀ ਰਚਨ ਦਾ ਹੋਰ ਨਾਲੇ ਇਹ ਤਾਂ ਆਲਰੇਡੀ ਰਚਿਆ ਹੀ ਹੋਇਆ ਸੀ ਗੁਰੂ ਨਾਨਕ ਦਾ, ਰੈਪੀਟੇਸ਼ਨ ਹੋਇਆ ਤਾਂ।
ਰੈਪੀਟੇਸ਼ਨ ਹੈ ਬਸ, ਦੋ ਸਿਹਾਰੀਆਂ ਹੈਗੀਆਂ ਇੱਥੇ ਭਾਈ।
ਕੋਈ ਫਰਕ ਪਾਇਆ ਹੋਇਆ ਇਹ ਤਾਂ ਆਲਰੇਡੀ ਉਹ ਪਹਿਲਾਂ ਹੀ ਲਿਖਿਆ ਹੋਇਆ ਸ਼ਲੋਕ ਹੈਗਾ, ਉਹ ਥੋੜਾ ਉਹਦੇ ਚ ਫਰਕ ਪਾ ਤਾ ਪੰਜਵੇਂ ਪਾਤਸ਼ਾਹ ਦੇ।
ਠੀਕ ਹੈ ਜੀ।
ਹਾਂਜੀ, ਫਰਕ ਨੀ ਪਾਉਣਾ ਜਰਾ ਵੀ ਗੁਰਬਾਣੀ ਚ। ਪਰ ਇਹਦਾ ਮਤਲਬ ਇਹ ਨੀ ਹੈਗਾ ਵੀ ਸਿਆਰੀ ਬਿਆਰੀ ਦਾ ਤਾਂ ਨੀ ਫਰਕ ਪਾਉਣਾ ਕਿ ਅਰਥ ਬਿਲਕੁਲ ਅਨਰਥ ਨਾ ਹੋ ਜਾਵੇ, ਅਰਥਾਂ ਤੋਂ ਅਰਥ ਬੋਧ ਖਰਾਬ ਨਾ ਹੋ ਜਾਵੇ, ਇਹਦਾ ਉਸ ਕਰਕੇ ਪਾਉਣਾ। ਲੇਕਿਨ ਗੁਰਬਾਣੀ ਵਿੱਚ ਤਾਂ ਕਈ ਜਗ੍ਹਾ ਫਰਕ ਪਾਇਆ ਹੋਇਆ, ਇੱਥੇ ਹੀ ਪਾਇਆ ਹੋਇਆ ਫਰਕ ਸਿਆਰੀ ਦਾ।
ਠੀਕ ਹੈ ਜੀ।
ਫਰਕ ਪਾਉਣ ਦੇ ਵਿੱਚ ਹਰਜ ਕੋਈ ਨੀ, ਜੇ ਅਰਥ ਬੋਧ ਨਾਲ ਖਰਾਬ ਹੁੰਦਾ ਹੋਵੇ, ਅਰਥਾਂ ਚ ਫਰਕ ਨਾ ਕੋਈ ਪੈਂਦਾ ਹੋਵੇ।
ਹਾਂਜੀ, ਇੱਥੇ ਦੱਸ ਇੱਥੇ ਇਹ ਸਿਧਾਂਤ ਵੀ ਸਮਝਾਤਾ ਵੀ ਕੋਈ ਫਰਕ ਨੀ ਹੈ,
ਕੋਈ ਫਰਕ ਨੀ ਹੈਗਾ। ਉਹ ਸਾਨੂੰ ਰਿਜਿਡ ਨਹੀਂ ਬਣਾਇਆ, ਆਰਥੋਡਾਕਸ ਨਹੀਂ ਬਣਾਇਆ, ਗਿਆਨਵਾਨ ਬਣਾਇਆ। ਉਸ ਗੱਲ ਨੂੰ ਅਗਿਆਨਤਾ ਨਾਲ ਲਿਆ ਹੋਇਆ ਲੋਕਾਂ ਨੇ ਤਾਂ ਫਰਕ ਤਾਂ ਇਹਦੇ ਪਾਇਆ ਹੋਇਆ। ਪੰਜੇ ਪਾਤਸ਼ਾਹ ਨੇ ਆਪਣੇ ਨਾਲ ਜਿਹੜਾ ਸ਼ਲੋਕ ਹੈ ਫਰਕ, ਹੋਰ ਕਈ ਜਗ੍ਹਾ ਫਰਕ ਪਾਇਆ
ਹੋਇਆ
ਸ਼ਲੋਕ। ਹਾਂ, ਤਿੰਨ ਜਗ੍ਹਾ ਸ਼ਬਦ ਆਏ ਹੋਏ ਨੇ ਸੋਦਲ ਤੇ, ਉਹਨਾਂ ਚ ਫਰਕ ਪਿਆ ਹੋਇਆ ਆਪਸ ਵਿੱਚ ਹੀ। ਰੈਪੀਟੇਸ਼ਨ ਨਹੀਂ ਕੀਤਾ, ਫਰਕ ਪਾ ਲਿਆ, ਪਰ ਅਰਥ ਬੋਧ ਉਹੀ ਰਿਹਾ।
ਠੀਕ ਹੈ ਜੀ।
ਅਰਥਾਂ ਚ ਫਰਕ ਪਵੇ, ਅਰਥਾਂ ਚ ਫਰਕ ਨਾ ਪਵੇ, ਪਿਆ ਫਰਕ ਪੈ ਜਾਵੇ ਗੱਲ ਚ, ਅਰਥ ਕੋਈ ਹੋਣ। ਅਰਥਾਂ ਦੇ ਅਨਰਥ ਬਣ ਕਰਨ ਵਾਸਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ।
ਠੀਕ ਹੈ ਜੀ।
ਗੱਲ ਹੋਰ ਸੀ, ਮੂਰਖ ਤਾਂ ਹਰੇ ਗੱਲ ਦਾ ਉਲਟਾ ਹੀ ਅਰਥ ਕਰ ਲੈਂਦੇ ਹੁੰਦੇ ਨੇ, ਮੂਰਖਾਂ ਦੇ ਅਰਥ ਨੇ ਕਿਤੇ।
ਹਾਂਜੀ, ਠੀਕ ਹੈ ਜੀ। ਤਾਂ ਇਹ ਚਾਰ ਕਾਲ ਸੱਤ ਦੀ ਗੱਲ ਹੋ ਰਹੀ ਹੈ ਜੀ।
ਹਾਂਜੀ ਹਾਂਜੀ।
ਤੇ ਹੈ ਇਹ ਗੱਲ ਜੋਤ ਦੀ ਹੈ?
ਹਾਂ, ਜੋਤ ਦੀ ਗੱਲ ਹੈ।
ਠੀਕ ਹੈ ਜੀ। ਹਾਂਜੀ, ਅਸ਼ਟਪਦੀ
ਜਦ ਇੱਕ ਹੋ ਗਿਆ ਫਿਰ ਉਹਦੀ ਆਪੋਜੀਸ਼ਨ ਹੋ ਜਾਂਦੀ ਹੈ।
ਅੱਛਾ,
ਪਿੱਛੇ ਦੇ ਹੋ ਗਏ, ਇੱਕ ਹੋ ਗਿਆ ਜਦ ਪਿੱਛੇ ਸੱਤ ਆਇਆ ਸੀ ਨਾ,
ਹਾਂਜੀ
ਸੱਤ ਤੇ ਗੱਲ ਆਈ ਸੀ, ਸੱਤ ਤੇ ਗੱਲ ਆਈ ਸੀ,
ਹਾਂਜੀ
ਸੱਚ ਤੇ ਚੱਲੀ,
ਹਾਂਜੀ ਠੀਕ ਹੈ ਜੀ। ਪਿਛਲੇ ਅਸ਼ਟਪਰੀ ਤੋਂ ਸੱਤ ਤੋਂ ਅੱਗਾ ਲੱਗੇ ਵਧਾਈ ਆ ਹੁਣ ਇੱਥੇ,
ਹਾਂ ਅੱਗੇ ਵਧਾਈ ਆ ਗੱਲ ਹੁਣ
ਠੀਕ
ਹੈ। ਸੰਸਾਰ ਤੋਂ ਸੰਸਾਰ ਤੋਂ ਲੈ ਕੇ ਸੱਚ ਖੰਡ ਤੱਕ ਲੈ ਕੇ ਗੱਲ,
ਠੀਕ ਹੈ ਜੀ। ਹਾਂਜੀ ਅਸ਼ਟ
ਤੇਜ ਹਮੇਸ਼ਾ ਅੱਗੇ ਨੂੰ ਜਾ ਰਹੀ ਹੈ, ਹਾਂਜੀ
ਹਾਂਜੀ। ਅਸ਼ਟਪਦੀ ਚਰਨ ਸੱਤ ਸੱਤ ਪਰਸਨ ਹਾਰ ਪੂਜਾ ਸੱਤ ਸੱਤ ਸੇਵਦਾਰ।
ਹਾਂ ਚਰਨ ਸੱਤ ਨੇ,
ਠੀਕ ਹੈ,
ਜਿਹੜੇ ਚਰਨ ਨੇ ਸੱਤ ਨੇ, ਉਹਦੇ ਜਿਹੜਾ ਹੁਕਮ ਹੈ ਉਹ ਸੱਤ ਹੈ,
ਹਾਂਜੀ
ਹੁਕਮ ਸੱਤ ਹੈ, ਸੱਤ ਪਰਸਨ ਹਾਰ ਜਿਹਨੇ ਪਰਸ ਲਿਆ ਹੁਕਮ ਉਹ ਵੀ ਸੱਤ ਸਰੂਪ ਹੋ ਗਿਆ, ਉਹਦੇ ਵਰਗਾ ਹੀ ਹੋ ਗਿਆ। ਜਿਹੜਾ ਪਰਸਨ ਹੈ ਨਾ, ਪਰਸਨ ਦਰਸ਼ਨ ਪਰਸਨ ਜਿਹੜਾ, ਉਹ ਹੁਕਮ ਦਾ ਜੋਰਦਾ ਜੀ ਹੈ, ਹੁਕਮ ਦਾ ਦਰਸ਼ਨ ਸਪਰਸ਼ ਹੁਕਮ ਨਾਲ ਹੋਣਾ, ਇੱਕ ਤੋਂ ਤੇ ਉੱਠ ਕੇ ਲੈ, ਦੂਏ ਤੋਂ ਜਾ ਕੇ ਸਪਰਸ਼ ਦਿੰਦੀ ਹੈ, ਟਿਕਿਆ ਹੋਇਆ ਚੀਜ਼ ਦੂਜੇ ਤੋਂ ਜਾ ਕੇ ਸਪਰਸ਼ ਨਹੀਂ ਦੇ ਸਕਦਾ, ਇੱਕ ਤੋਂ ਟਿਕੀ ਹੋਈ ਚੀਜ਼ ਪਈ ਹੈ, ਦੂਜੇ ਤੋਂ ਜਾ ਕੇ ਸਪਰਸ਼ ਕਿਵੇਂ ਦਊ, ਹਾਂ ਉਹਨੂੰ ਉਹਨੂੰ ਚਲਾਏਮਾਨ ਰੂਪ ਉਹਦਾ ਹੋਣਾ ਚਾਹੀਦਾ, ਉਹਦਾ ਉਹਨੂੰ ਤੁਰਨਾ ਚਾਹੀਦਾ, ਉੱਥੋਂ ਖਿਲਣਾ ਚਾਹੀਦਾ ਹੁਕਮ ਦੇ ਵਿੱਚ, ਹਾਂ ਹੁਕਮ ਜਿਹੜਾ ਹੈਗਾ ਇਹ ਇੱਛਾ ਸ਼ਕਤੀ ਹੈ, ਇਹ ਚਲਾਏਮਾਨ ਹੈ,
ਠੀਕ ਹੈ ਜੀ,
ਕੁਛ ਕਰਨ ਦੀ ਸ਼ਕਤੀ ਜਿਹੜੀ ਹੈ ਹੁਕਮ ਦੇ ਵਿੱਚ ਹੈ, ਹੁਕਮ ਦਾ ਸਪਰਸ਼ ਸੱਤ ਪਰਸਨ ਹਾਲ, ਹਾਂਜੀ
ਪੂਜਾ ਸੱਤ ਸੱਤ ਸੇਵਦਾਰ,
ਪੂਜਾ ਸੱਤ ਇਹਦੀ ਜਿਹੜੀ ਪੂਜਾ ਹੈ ਉਹ ਵੀ ਸੱਤ ਦੀ ਪੂਜਾ ਹੈ, ਇਹਦੇ ਇਹਦੀ ਪੂਜਾ ਅਸੀਂ ਕਿਸੇ ਮਾਇਆ ਨਾਲ ਨਹੀਂ ਕਰ ਸਕਦੇ, ਉੱਥੇ
ਠੀਕ ਹੈ
ਉਸ ਅਵਸਥਾ ਦੀ ਮਾਇਆ ਹੁੰਦੀ ਹੈ, ਉਹਦੀ ਮਾਇਆ ਬਹੁਤ ਥੱਲੇ ਰਹਿ ਜਾਂਦੀ ਹੈ,
ਠੀਕ ਹੈ ਜੀ,
ਉੱਥੇ ਪੂਜਾ ਕਾਹਦੀ ਕਰਨੀ ਹੈ, ਪੂਜਾ ਸੱਤ ਕਿਸੇ ਸੱਤ ਸਰੂਪ ਦੀ ਉਹ ਪੂਜਾ ਹੋਊਗੀ, ਤਨ ਮਨ ਅਰਪੂ ਪੂਜ ਚੜਾਊ, ਉਹ ਤੇ ਤਨ ਔਰ ਮਨ ਅਰਪਣਾ ਪੈਂਦਾ, ਇਸੇ ਦੀ ਪੂਜਾ ਚੱਲਦੀ ਹੈ, ਕਿਸੇ ਮੈਟਰ ਦੀ ਪੂਜਾ ਨਹੀਂ ਚੱਲਦੀ, ਕਿਸੇ ਵਸਤੂ ਪੂਜਾ ਨਹੀਂ ਚੱਲਦੀ, ਵਸਤੂ ਉੱਥੇ ਤਨ ਮਨ ਹੈ ਉਹੀ ਅਰਪੂ, ਤਨ ਮਨ ਧਨ ਸਭ ਸਵਲਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਪੂਜਾ ਵੀ ਸੱਤੇ ਹੈ ਉੱਥੇ, ਗੱਲ ਨਰੋਲ ਨਿਰਾਕਾਰੀ ਦੂਜੇ ਚਲੀ ਗਈ, ਨਰੋਲ ਥੱਲੇ ਉੱਤੇ ਚਲੀ ਗਈ ਗੱਲ, ਪੂਜਾ ਸੱਤ ਸੱਤ ਸੇਵਦਾਰ, ਪੂਜਾ ਕਰਨ ਵਾਲਾ ਜਿਹੜਾ ਸੇਵਾ ਕਰਨ ਵਾਲਾ ਉਹ ਵੀ ਸੱਤ ਸਰੂਪ ਹੋ ਜਾਂਦਾ, ਸੱਤ ਸੇਵਦਾਰ,
ਅੱਛਾ ਜੀ ਠੀਕ ਹੈ ਜੀ,
ਹਾਂਜੀ
ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਧਿਆਵਣ ਹਾਰ।
ਦਰਸ਼ਨ ਸੱਤ, ਦਰਸ਼ਨ ਕੀ ਹੈ
ਉੱਥੇ,
ਜਿਹਨੇ ਪੂਜਾ ਕਰੂ ਤੇ ਦਰਸ਼ਨ ਵਾਸਤੇ ਕਰੂ ਨਾ, ਦਰਸ਼ਨ ਵੀ ਸੱਤ ਹੈ, ਉੱਥੇ ਦਰਸ਼ਨ ਪ੍ਰਾਪਤੀ ਵੀ ਸੱਤ ਦੀ ਹੈ, ਦਰਸ਼ਨ ਵੀ ਸੱਤ ਦਾ, ਪੂਜਾ ਵੀ ਸੱਤ ਦੀ ਹੈ, ਸਭ ਕੁਝ ਸੱਤੇ ਸੱਤ ਹੈ, ਦਰਸ਼ਨ ਸੱਤ ਸੱਤ ਧਿਆਵਣ ਹਾਰ,
ਸੱਤ ਪੇਖਣ ਹਾਰ,
ਆਪੇਖਣ ਹਾਰ,
ਹਾਂਜੀ
ਵੇਖਣਾ ਧਿਆਨ ਜੋੜਨਾ ਇੱਕੋ ਗੱਲ ਹੈ, ਜਿਹੜਾ ਉਹਦੇ ਨਾਲ ਜੁੜਦਾ ਹੈ ਜਾਂ ਦਰਸ਼ਨ ਪਰਸਦਾ ਹੈ, ਦਰਸ਼ਨ ਦਾ ਜਾਂ ਪਰਸਦਾ ਹੈ, ਪਰਸਦਾ ਹੈ ਦਰਸ਼ਨ ਨੂੰ ਦੇਖਦਾ ਹੈ, ਪਰਸਨ ਤੋਂ ਪੇਖਣ ਬਣ ਗਿਆ ਨਾ, ਸਪਰਸ਼ ਹੈ ਉਹਦਾ ਧਿਆਨ ਜਾਂਦਾ ਪਰਸਦਾ, ਸੱਤ ਗੁਰੂ ਪੇ ਪੇਖਦਾ ਉਹ ਫਿਰ ਬਾਲ ਦੀਆਂ ਅੱਖਾਂ ਨੀ ਉੱਥੇ ਆਉਂਦੀਆਂ। ਬਾਲ ਦੀਆਂ ਅੱਖਾਂ ਬਾਲ ਦਾ ਸ਼ਰੀਰ ਕੋਈ ਨੀ ਉੱਥੇ ਹੈ ਹੀ ਨੀ ਉੱਥੇ। ਜਿਹੜੇ ਅਸੀਂ ਭਗਤੀ ਕਰਦੇ ਹਾਂ ਸਾਡੇ ਬਾਲ ਦਾ ਸ਼ਰੀਰ ਜਿਹਦੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ, ਸ਼ਰੀਰ ਨੂੰ ਦਰਸ਼ਨ ਕੀਤੇ, ਬਾਹਰੋਂ ਇਹ ਕੀਤਾ ਉਹ ਕੀਤਾ, ਸਭ ਥੱਲੇ ਰਹਿ ਗਈ ਗੱਲ, ਸਭ ਭਗਤੀ ਉਹ ਖੰਡਨ ਹੋ ਗਈ ਸਾਰੀ। ਉਹੀ ਜੋ ਭਗਤੀ ਹੈਗੀ ਸਿਮਰ ਸ਼ਾਸਤਰ ਦੀ, ਜੋ ਦੁਨੀਆਂ ਦੀਆਂ ਕਹਾਣੀਆਂ ਨੇ ਸਾਰੀਆਂ ਹੀ ਰੱਦ ਹੋ ਗਈਆਂ ਇੱਥੇ ਆ ਕੇ।
ਠੀਕ ਹੈ।
ਸਰੀਰ ਨਾ ਧਿਆਨ ਨਾ ਪੂਜਾ ਕਰਨ ਵਾਲਾ ਸਿੱਖ ਦਾ ਸਰੀਰ ਹੈ ਉੱਥੇ, ਨਾ ਗੁਰੂ ਦਾ ਸਰੀਰ ਹੈ, ਦੋਵੇਂ ਸਰੀਰ ਦੀ ਨਾ ਦੇਹਧਾਰੀ ਗੁਰੂ ਹੈ ਨਾ ਦੇਹਧਾਰੀ ਸਿੱਖ ਹੈ।
ਠੀਕ ਹੈ।
ਆ ਜਿਹੜੀ ਸੰਸਾਰ ਵਾਲੀ ਦੇਹ ਹੈ ਨਾ, ਮਾਇਆ ਵਾਲੀ
ਦੇਹ,
ਇਹ ਨਾ ਜਿਹਨੂੰ ਦੇਖਣਾ ਜਿਹਦੇ ਨਾਲ ਜੁੜਨਾ ਉਹਦੀ ਹੈ, ਨਾ ਦੇਖਣ ਵਾਲੇ ਦੀ ਦੇਹ ਉੱਥੇ, ਨਾ ਜਿਹਨੂੰ ਦੇਖਦਾ ਉਹਦੀ ਦੇਹ, ਦੋਵੇਂ ਦੇਹਾਂ ਹੈ ਹੀ। ਸਭ ਟੋਟਲ ਨਿਰਾਕਾਰੀ ਹੋਈ ਹੈ, ਦਰਸ਼ਨ ਵੀ ਨਿਰਾਕਾਰੀ ਨੇ, ਦੇਖਣ ਵਾਲਾ ਵੀ ਨਿਰਾਕਾਰ ਹੈ, ਜਿਹਨੂੰ ਦੇਖਣਾ ਉਹ ਵੀ ਨਿਰਾਕਾਰ ਹੈ, ਨਿਰਾਕਾਰ ਨੇ ਨਿਰਾਕਾਰ ਨਾਲ ਜੁੜਨਾ। ਸਾਰੀ ਨਿਰੰਕਾਰ ਦੇਸ਼ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਬਹਾਲ। ਇਸੇ ਜਗ੍ਹਾ ਨੂੰ ਕਿਹਾ ਨਾਨਕ ਬੰਦਾ ਘਰ ਕਹਾਂ ਜਿੱਥੇ ਮਿਰਤ ਨਾ ਜਨਮ ਜਰਾ, ਨਾ ਉੱਥੇ ਮੌਤ ਹੈ ਨਾ ਜਨਮ ਹੈ ਨਾ ਜਰਾ ਰੋਗ ਹੈ। ਜਰਾ ਰੋਗ ਤਾਂ ਉੱਥੇ ਜਿੱਥੇ ਮਾਇਆ ਹੋਵੇ, ਮਾਇਆ ਉੱਥੇ ਹੈ ਹੀ ਨਹੀਂ। ਹਾਂਜੀ।
ਨਾਮ ਸੱਤ, ਸੱਤ ਧਿਆਵਣ ਹਾਰ।
ਨਾਮ ਸੱਤ ਹੈ ਉੱਥੇ, ਇਹ ਤਾਂ ਨਾਮ ਹੈ, ਹੁਕਮੇ ਤਾਂ ਨਾਮ ਹੈ ਉੱਥੇ, ਜਿਹਦਾ ਸਪਰਸ਼ ਕਰਨਾ ਉਹੀ ਤਾਂ ਨਾਮ ਹੈ।
ਠੀਕ ਹੈ।
ਨਾਮ ਵੀ ਸੱਤ ਹੈ, ਧਿਆਵਣ ਹਾਰ ਵੀ ਸੱਤ ਹੈ, ਜਿਹਦਾ ਧਿਆਨ ਜੁੜਿਆ ਹੋਇਆ ਉਹ ਵੀ ਸੱਤ ਹੈ।
ਠੀਕ ਹੈ। ਆਪ ਸੱਤ, ਸੱਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ।
ਆਪ ਸੱਤ, ਆਪ ਸੱਤ ਹੈ, ਹੁਕਮ ਸੱਤ ਹੈ, ਸੱਤ ਸਭ ਧਾਰੀ, ਜਿਹੜਾ ਉਹਨੇ ਧਾਰਨ ਕੀਤਾ ਉਹ ਵੀ ਜੋਤ ਹੈ, ਧਾਰਨ ਕੀਤੀ ਹੈ ਜੋਤ ਨੇ, ਮਾਇਆ ਨੀ ਧਾਰਨ ਕੀਤੀ ਹੋਈ। ਹਾਂ, ਨਾਮ ਕੇ ਤਾਰੇ ਖੰਡ ਬ੍ਰਹਮੰਡ ਜੋਤੇ ਸੀ ਉਹ।
ਠੀਕ ਹੈ।
ਧਾਰਨ ਕੀਤੀ ਹੈ ਜੋਤ ਹੈ।
ਠੀਕ ਹੈ।
ਆਪੇ ਗੁਣ ਆਪੇ ਗੁਣਕਾਰੀ, ਗੁਣ ਵੀ ਆਪ ਹੈ ਗੁਣਕਾਰੀ ਵੀ ਆਪ ਹੈ। ਗੁਣ ਕੀ ਹੈ? ਹੁਕਮ ਗੁਣ, ਹੁਕਮ ਗੁਣ ਹੈ, ਹੁਕਮ ਗੁਣ ਸਰੂਪ ਹੈ, ਗੁਣ ਸਮੂਹ ਹੈ।
ਠੀਕ ਹੈ ਜੀ।
ਹਾਂ, ਗੁਣਕਾਰੀ ਕੌਣ ਹੈ? ਗੁਣਾਂ ਦੀ ਕਾਰ ਕਰਨ ਵਾਲਾ ਕੌਣ ਹੈ? ਜੋ ਜੁੜਿਆ ਹੋਇਆ ਉਹ ਵੀ ਸੱਤ ਹੈ। ਆਪੇ ਗੁਣ ਆਪੇ ਗੁਣਕਾਰੀ, ਗੁਣਕਾਰੀ ਵੀ ਆਪੇ ਹੈ, ਗੁਣ ਵੀ ਆਪੇ ਹੈ।
ਠੀਕ ਹੈ।
ਔਗਣਾਂ ਦੀ ਕਾਰ ਛੱਡ ਕੇ ਗੁਣਾਂ ਦੀ ਕਾਰ ਕਰਦਾ ਹੈ ਹੁਣ। ਗੁਣਕਾਰੀ ਹੈ, ਹੁਕਮ ਗੁਣਕਾਰੀ ਹੈ, ਤਾਂ ਹੀ ਤਾਂ ਕਿਹਾ ਉੱਥੇ ਹੋਏ ਨਾ ਹੀ ਕੁਛ ਬੁਰਾ, ਗੁਣਕਾਰੀ ਤੇ ਬੁਰਾ ਕਦੇ ਨਹੀਂ।
ਠੀਕ ਹੈ।
ਕਾਰੀ ਤੇ ਕੁਛ ਵੀ ਬੁਰਾ ਨਹੀਂ ਹੋ ਸਕਦਾ। ਹਾਂਜੀ।
ਸ਼ਬਦ ਸੱਤ, ਸੱਤ ਪ੍ਰਭ ਬਖਤਾ, ਸੁਰਤ ਸੱਤ, ਸੱਤ ਜਸ ਸੁਨਤਾ।
ਸ਼ਬਦ ਸੱਤ,
ਹਾਂਜੀ,
ਸੱਤ ਪ੍ਰਭ ਬਖਤਾ, ਪਹਿਲਾ ਉਪਦੇਸ਼ ਹੈ ਵੀ ਸੱਤ ਹੈ, ਜੇ ਬੋਲਦਾ ਹੈ ਉਪਦੇਸ਼ ਉਹ ਵੀ ਸੱਤ ਹੈ। ਸੱਤ ਪ੍ਰਭ ਬਖਤਾ, ਪ੍ਰਭ ਜੋ ਬਖਤਾ ਹੈ, ਬੋਲਣ ਵਾਲਾ ਹੈ, ਉਹ ਵੀ ਸੱਤ ਹੈ, ਸ਼ਬਦ ਵੀ ਸੱਤ ਹੈ, ਬਾਣੀ ਵੀ ਸੱਚੀ ਹੈ, ਅੰਮ੍ਰਿਤ ਬਾਣੀ ਹੈ, ਮੁਖ ਤੋਂ ਬੋਲਣ ਵਾਲਾ ਜੋ ਹੈ ਉਹ ਵੀ ਸੱਚ ਸਰੂਪ ਹੈ। ਪ੍ਰਵਕਤਾ ਸ਼ਬਦ ਸੱਤ ਸੱਤ ਪ੍ਰਵਕਤਾ
ਸੁਰਤ ਸੱਤ ਸੱਤ ਜਾਂ ਸੁਨਤਾ
ਔਰ ਸੁਰਤ ਸੱਤ ਹੈ ਸੁਰਤ ਵੀ ਉਹਦੀ ਅਮਰ ਹੈ ਬੋਲਣ ਵਾਲੀ ਦੀ ਸੁਰਤ ਅਮਰ ਹੈ ਮਰਦੀ ਉਹ ਸੁਰਤ ਹੈ ਅਸਲ ਚ ਸਵਾਲ ਆਇਆ ਕਿ ਦੁਨੀਆ ਚ ਮਰਦਾ ਕੀ ਹੈ ਜੋਤ ਦਾ ਫਿਰ ਮਰਦਾ ਕੀ ਹੈ ਜਿਹੜੀ ਜੋਤ ਹੈ ਚ ਮਰਦਾ ਕੀ ਹੁੰਦਾ ਪਹਿਲਾਂ ਜਦ ਜਿੰਨਾ ਚਿਰ ਅਸੀਂ ਕਹਿੰਦੇ ਮਰਦਾ ਜੰਮਣ ਮਰਨਾ ਤਾਂ ਮਰਦਾ ਕੀ ਹੈ ਜੋਤ ਦਾ ਕਹਿੰਦੇ ਬੋਈ ਸੁਰਤ ਹੋਸ਼ ਗੁੰਮ ਹੋ ਜਾਂਦੀ ਹੈ ਉਹਦੀ ਬੋਈ ਸੁਰਤ ਬਾਦ ਅਹੰਕਾਰ ਜਿਹੜੀ ਬਾਦ ਅਹੰਕਾਰ ਚ ਫਸੀ ਸੁਰਤ ਹੈ ਉਹ ਮਰੀ ਜਾਂਦੀ ਹੈ ਬਸ ਬੇਹੋਸ਼ੀ ਦੀ ਹਾਲਤ ਵਿੱਚ ਰਹਿ ਜਾਂਦਾ ਬੇਹੋਸ਼ੀ ਦੀ ਹਾਲਤ ਵਿੱਚ ਹੋਸ਼ ਆਉਂਦੀ ਹੈ ਸੰਸਾਰ ਚ ਆ ਕੇ ਇਹਨੂੰ ਸੰਸਾਰ ਤੋਂ ਪਰੇ ਜਲਦੀ ਸਾਰੇ ਬੇਹੋਸ਼ ਹੋ ਜਾਂਦੇ
ਠੀਕ ਹੈ ਜੀ
ਉਹ ਬੇਹੋਸ਼ੀ ਦੀ ਹਾਲਤ ਖਤਮ ਕਰਦੀ ਹੈ ਹੋਸ਼ ਵਿੱਚ ਰਹੇ ਚਾਹੇ ਸੰਸਾਰ ਦੇ ਨਾਲ ਜੁੜਦਾ ਚਾਹੇ ਨਹੀਂ ਜੁੜਦਾ ਹੋਸ਼ ਵਿੱਚ ਆਵਣ ਜਾਣ ਹੋਸ਼ ਵਿੱਚ ਹੋ ਜਾਵੇ
ਠੀਕ ਹੈ
ਪਹਿਲਾਂ ਆਵਣ ਜਾਣ ਜਿਹੜਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਹੈਗਾ ਸੁਰਤ ਕਦੇ ਵੀ ਮਰੇ ਨਾ ਸੁਰਤ ਕੀ ਹੋ ਜਾਵੇ ਸੱਤ ਹੋ ਜਾਵੇ ਸੁਰਤ ਸੱਤ
ਸੱਤ ਜਾਂ ਸੁਨਤਾ
ਸੱਤ ਜਾਂ ਸੁਨਤਾ ਜਿਹੜਾ ਉਹ ਬੋਲਣ ਵਾਲਾ ਉਹਦੀ ਸੁਰਤ ਸੱਤ ਹੈ ਜੇ ਜਾਂ ਸੁਣਨ ਵਾਲਾ ਉਹਦਾ ਵੀ ਜਦ ਬੇਹੋਸ਼ੀ ਹੋਣ ਦੀ ਉਹਦੀ ਕੋਈ ਹਾਲਤ ਘੱਟ ਦਿੰਦੀ ਹੈ ਸੁਰਤ ਜਾਂ ਸੁਣਨ ਵਾਲਾ ਸੁਣਨ ਵਾਲਾ ਵੀ ਸੱਤ ਹੋ ਜੂ ਹੋ ਸਕਦਾ ਹੈ ਗੁਰਬਾਣੀ ਨੂੰ ਸੁਣ ਸੁਣ ਕੇ ਸੁਣ ਸੁਣ ਜੀਵਾਂ ਤੇਰੀ ਬਾਣੀ ਸੁਣ ਸੁਣ ਜੀਵਾਂ ਤੇਰੀ ਬਾਣੀ ਬੇਹੋਸ਼ੀ ਜਾਣ ਦੀ ਹਾਲਤ ਖਤਮ ਹੋ ਜੂਗੀ ਬੇਹੋਸ਼ੀ ਦੀ ਹਾਲਤ ਚ ਨਹੀਂ ਜਾਂਦਾ ਸਰੀਰ ਛੱਡਦਾ ਤਾਂ ਵੀ ਹੋਸ਼ ਹੈ ਨਹੀਂ ਸਰੀਰ ਛੱਡਦਾ ਤਾਂ ਵੀ ਹੋਸ਼ ਹੈ ਸਰੀਰ ਛੱਡਣ ਤੋਂ ਪਹਿਲਾਂ ਬੇਹੋਸ਼ੀ ਦੀ ਹਾਲਤ ਚਲਾ ਜਾਂਦਾ
ਠੀਕ ਹੈ
ਹਾਂਜੀ
ਹਾਂਜੀ ਬੂਝਣ ਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ
ਹੁਣ ਸਾਰੀ ਗੱਲ ਕਹਿਤੀ ਲੇਕਿਨ ਗੱਲ ਸਮਝਣ ਵਾਲੀ ਨਹੀਂ ਗੱਲ ਬੁੱਝਣ ਵਾਲੀ ਹੈ ਇੱਥੋਂ ਆ ਕੇ ਤਾਂ ਬਿਲਕੁਲ ਹੀ ਬੁੱਝਣ ਵਾਲੀ ਹੈ ਨਾ
ਠੀਕ ਹੈ
ਸੱਤ ਜਿਹੜਾ ਵਕਤਾ ਪ੍ਰਭ ਹੈ ਔਰ ਜਿਹੜਾ ਬਾਣੀ ਹੈ ਗੁਰਬਾਣੀ ਉਹ ਵੀ ਸੱਚੀ ਹੈ ਔਰ ਸੁਣਨ ਵਾਲਾ ਵੀ ਸੱਤ ਸਰੂਪ ਹੋ ਜਾਂਦਾ ਇਹ ਗੱਲ ਬੁੱਝਣ ਵਾਲੀ ਹੈ ਸਾਰੀ ਜੇ ਇਸ ਨੂੰ ਕੋਈ ਬੁੱਝ ਲਵੇ ਸੱਤ ਸਭ ਹੋਏ ਬੁੱਝਣ ਵਾਲੇ ਵਾਸਤੇ ਜੋ ਕੁਛ ਕਹਿ ਤਾਂ ਪਿੱਛੇ ਸੱਤ ਹੈ ਨਾ ਬੁੱਝਣ ਵਾਲੇ ਵਾਸਤੇ ਕਨਫਿਊਜ਼ਨ ਹੋਊਗਾ ਤੇ ਕਨਫਿਊਜ਼ਨ ਪੈਦਾ ਹੋਊਗਾ ਜਦੋਂ ਇਹ ਪਤਾ ਨਹੀਂ ਬੁੱਝਣ ਤੋਂ ਬਿਨਾ ਕਨਫਿਊਜ਼ ਕਰੂਗਾ ਇਹ ਸਭ ਨੂੰ ਇਹ ਪਤਾ ਇੱਥੋਂ ਅੱਗੇ ਨਹੀਂ ਜਾ ਸਕਣਾ ਹੁਣ ਕਿਸੇ ਨੇ ਕਨਫਿਊਜ਼ਨ ਪੈਦਾ ਹੋ ਜਾਊਗਾ ਇੱਥੋਂ ਅੱਗੇ ਦੀ ਗੱਲ ਚੌਥੇ ਪਦੇ ਪਦ ਵਾਲੇ ਸਮਝ ਤੁਰਿਆ ਪਦ ਵਾਲੇ ਸਮਝ ਸਕਦਾ ਇੱਥੋਂ ਥੱਲੇ ਥੱਲੇ ਸਮਝ ਸਕਦੇ ਨੇ ਬਾਕੀ ਜਦ ਗੱਲ ਬੁੱਝ ਲਈ ਤਾਂ ਤੁਰਿਆ ਪਦ ਚਲਾ ਜਾਂਦਾ ਬੁੱਝਣ ਤੋਂ ਪਹਿਲਾਂ ਪਹਿਲਾਂ ਸੰਸਾਰ ਚ ਰਹਿੰਦਾ ਬੁੱਝਣ ਹਾਰ ਕੋ ਸੱਤ ਸਭ ਹੋਏ ਬੁੱਝਣ ਹਾਰ ਵਾਸਤੇ ਸਾਰੀ ਬਾਣੀ ਸੱਤ ਹੈ ਜਿਹਨਾਂ ਨੇ ਬੁੱਝੀ ਦੀ ਉਹ ਵਿਸ਼ਵਾਸ ਨਹੀਂ ਕਰਦੇ ਬਾਣੀ ਤੇ ਜੇ ਸੱਤ ਬਣਦੇ ਤਾਂ ਵਿਸ਼ਵਾਸ ਕਰਦੇ
ਠੀਕ ਹੈ
ਸੁਣਿਆ ਹੋਇਆ ਹੈ ਬਾਣੀ ਸੱਤ ਹੈ ਵਿਸ਼ਵਾਸ ਨਹੀਂ ਹੈ ਵਿਸ਼ਵਾਸ ਉਹਦਾ ਕਿਹਨੇ ਇਹਦਾ ਸੱਚ ਬੁੱਝ ਲਿਆ ਵਿਸ਼ਵਾਸ ਨਹੀਂ ਹੋ ਸਕਦਾ
ਠੀਕ ਹੈ
ਵਿਸ਼ਵਾਸ ਜਦ ਉਸ ਨੂੰ ਹੋਊਗਾ ਜਿਹੜਾ ਬੁੱਝ ਲੂਗਾ ਬੁੱਝਣ ਬੁੱਝਣ ਵਾਲਾ ਗੁਰਮੁਖ ਹੈ
ਠੀਕ ਹੈ
ਹਾਂ ਫਿਰ ਬੁਝੇ ਕੀ ਆ ਪਸ਼ੂ ਢੋਰ, ਫਿਰ ਬੁਝੇ ਪਸ਼ੂ ਢੋਰ, ਜਿਨ੍ਹਾਂ ਨੇ ਬੁਝੀ ਦੀ ਬਾਣੀ ਪੜ ਕੇ ਜੋ ਪਸ਼ੂ ਢੋਰੇ ਨੇ, ਅਸੀਂ ਪਸ਼ੂ ਢੋਰੇ ਹੀ ਹਾਂ ਬੁਝਦੇ ਦੀ। ਜਿੰਨਾ ਮਰਜੀ ਦਿਲਨਾਥ ਕਰੀ ਜਾਈਏ ਕੁਛ ਵੀ, ਬੁਝੀ ਦੀ ਤਾਂ ਪਸ਼ੂ ਢੋਰ, ਜਿੰਨਾ ਮਰਜੀ ਪਾਠ ਕਰੀ ਜਾਈਏ, ਜਿੰਨਾ ਮਰਜੀ ਕੀਰਤਨ ਕਰੀ ਜਾਈਏ, ਜੇ ਪੂਰਾ ਵਿਸ਼ਵਾਸ ਨਹੀਂ ਬੁਝਿਆ ਨਹੀਂ ਤਾਂ ਪਸ਼ੂ ਢੋਰ ਵਾਲੀ ਹਾਲਤ ਹੈ। ਅੰਦਰੋਂ ਉਹੀ ਹਾਲਤ ਬਣੀ ਹੋਈ ਹੈ, ਉਹੀ ਹਾਲਤ ਪੇਟ ਨੂੰ ਜੋੜਦੀ ਹੈ, ਪੇਟ ਨਾਲ ਪਸ਼ੂ ਪੇਟ ਨਾਲ ਜੁੜਿਆ ਹੁੰਦਾ, ਪੇਟ ਨੂੰ ਮਤਲਬ ਮਾਇਆ ਨਾਲ, ਮਾਇਆ ਨਾਲ ਕਿਉਂ ਜੁੜੇ ਹੋਏ ਨੇ ਪਸ਼ੂ ਢੋਰ ਦੇ।
ਹਾਂਜੀ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ।
ਬਸ ਨਾਨਕ ਕਹਿੰਦਾ ਸਤ ਸਤ ਹੈ ਪ੍ਰਭ, ਪ੍ਰਭ ਦੀ ਜਿਹੜੀ ਸੋਭਾ ਹੈ ਸਤ ਸਤ ਹੈ, ਉਹ ਪ੍ਰਭ ਵੀ ਸਤ ਹੈ, ਉਹਦੀ ਸੋਭਾ ਵੀ ਸਤ ਹੈ। ਜੇ ਬੁੱਝ ਲੂਗਾ ਉਹ ਸਤ ਮੰਨ ਕੇ ਵਿਸ਼ਵਾਸ ਵੀ ਕਰ ਲੂਗਾ, ਉਹਦੀ ਸਮਝ ਆ ਜੂ ਸਤ ਕਿਵੇਂ ਹੁੰਦਾ, ਸਤ ਕੀ ਹੁੰਦਾ। ਮਨੇ ਕਿਹਾ ਹੋਇਆ ਉਪਦੇਸ਼ ਆਪਣੀ ਜਗ੍ਹਾ ਹੈ, ਪੜੂਗਾ ਬਿਨਾਂ ਪੁੱਜੇ ਤੇ ਪਸ਼ੂ ਰਹੂਗਾ ਬਿਨਾਂ ਪੁੱਜੇ ਤੇ। ਹਾਂਜੀ
ਹਾਂਜੀ, ਇੱਥੇ ਪਹਿਲੇ ਪਦ ਦੀ ਸਮਾਪਤੀ ਹੈ ਜੀ, ਪਹਿਲਾ ਪਦ ਸਮਾਪਤ ਹੈ।